ਕਹਿੰਦੇ ਪੀਰ ਜੀ ਉਸ ਵਾਹਿਗੁਰੂ ਨੂੰ ਤੁਸੀਂ ਹੱਦਬੰਦੀ ਦੇ ਵਿੱਚ ਲਿਆਉਂਦੇ ਹੋ, ਉਹ ਤਾਂ ਬੇਅੰਤ ਹੈ ਜਿਸਦਾ ਕੋਈ ਅੰਤ ਨਹੀਂ ਪਾ ਸਕਿਆ ਗੱਲ, ਉਹਦੀ ਕਿਰਤ ਦੀ ਗਿਣਤੀ ਕਰਦੇ ਹੋ, ਕੌਣ ਕਰੂਗਾ ਵੀ ਕਿੰਨੇ ਖੰਡ ਬਣਵਾਉਂਦੇ,
ਇਹਦਾ ਅੰਤ ਹੀ ਨਹੀਂ ਹੈ, ਅੱਗੇ ਹੋਰ ਅੱਗੇ ਹੋਰ ਅੱਗੇ ਹੋਰ। ਕਹਿੰਦਾ ਸਾਡੇ ਪੈਗੰਬਰ ਨੇ ਇਹ ਗੱਲ ਕਹੀ ਹੈ, ਕਹਿੰਦਾ ਤੂੰ ਭੁੱਲਣਾ ਪੈਗੰਬਰ ਨੇ ਜਿਹੜੀ ਗੱਲ ਬਾਅਦ ਚ ਕਹੀ ਆ ਉੱਥੋਂ ਦੇ ਆਦਮੀ ਦਾ ਕੋਈ ਤਾਂ ਨਹੀਂ ਹੈ ਨਾ ਸਾਖੀ ਵੀ ਲੈ ਕੇ ਚੱਲਿਆ ਸੀਗਾ ਮੁਕਾਈ ਰਿਸ਼ਤਾ ਰੱਬ ਦੀ ਦਰਗਾਹ ਤੇ, ਕਹਿੰਦਾ ਹਾਂ ਉੱਥੇ ਕਹਿੰਦੇ ਉੱਠਾਂ ਦੀ ਗਾਰ ਆਈ ਸੀ, ਉਹਦੇ ਉੱਤੇ ਦੋਨੋਂ ਬਾਕੇ ਲੱਗੇ ਹੋਏ ਸੀ। ਉਹ ਇਹ ਕਹਿੰਦਾ ਸੀ ਵੀ ਜਦ ਮੈਂ ਪੈਦਾ ਹੋਇਆ ਮੇਰੇ ਤੋਂ ਪਹਿਲਾਂ ਦੀ ਚੱਲਦੀ ਹੈ, ਮੇਰੀ ਲੱਖਾਂ ਸਾਲ ਦੀ ਉਮਰ ਹੈ, ਨਾ ਇਹ ਕਦੇ ਕਿਤੇ ਇਹਦਾ ਹਾਦ ਹੈ ਨਾ ਅੰਤ ਹੈ। ਕਹਿੰਦੇ ਹੈ ਕੀ ਇਹਦੇ, ਇੱਕ ਉੱਠ ਬਿਠਾਇਆ ਬਾਕਾ ਖੋਲਿਆ ਇੱਕ ਅੰਡਾ ਭਰਿਆ ਉਹਦੇ ਇੱਕ ਬ੍ਰਹਮੰਡ। ਕਹਿੰਦੇ ਕੋਈ ਗਿਣਤੀ ਮਿਲਦੀ ਹੈ ਵੈਰੂ ਦੀ, ਤੁਸੀਂ ਗਿਣਤੀਆਂ ਮਿਲਦੀਆਂ ਗਲੇਹਾਂ ਦਾ, ਇਹੀ ਮੈਂ ਦੱਸਣ ਤੁਹਾਨੂੰ ਆਇਆ। ਬਾਕੀ ਕਿਹੜਾ ਤੁਸੀਂ
ਕਹਿੰਦੇ ਹੋ ਸਰੋਤ, ਇਹ ਆਤਮਾ ਨੂੰ ਆਤਮਾ ਦੀ ਖੁਰਾਕ ਹੈ। ਜਿਸ ਵਕਤ ਪਰਮੇਸ਼ਰ ਨੇ ਅੱਲਾਹ ਤਾਲਾ ਨੇ ਜੁੱਸਾ ਬਣਾਇਆ ਮਨੁੱਖ ਦਾ, ਇਹਦੇ ਵਿੱਚ ਰੂਹ ਦਾ ਰੂਹ ਨੂੰ ਪ੍ਰਵੇਸ਼ ਕਰ ਰੂਹ ਨੂੰ ਇਹਦੇ ਵਿੱਚ ਦਾਖਲ ਕਰਿਆ, ਰੂਹ ਰਹੀ ਨਾ। ਕਹਿਣ ਲੱਗੀ ਮਹਾਰਾਜ ਉਹ ਤਾਂ ਸੁਣ ਮੁੰਨਾ ਜਿੱਥੇ ਤੁਸੀਂ ਇਹਨੂੰ ਬਣਤਾ। ਕਹਿੰਦੇ ਅਸੀਂ ਹੁਣ ਜਲ ਅਨਹਦ ਸ਼ਬਦ ਉੱਥੇ ਸੁਣਾਈ ਦੇਣ, ਬੜੀ ਦੇਰ ਸੁਣੇ ਫਿਰ ਬਾਹਰ ਨਿਕਲੀ। ਕਹਿੰਦੇ ਹੁਣ ਕਹਿੰਦੇ ਉਹ ਤਾਂ ਮਹਾਰਾਜ ਹਨੇਰਾ ਪਿਆ। ਕਹਿੰਦੇ ਅਸੀਂ ਆਪਣੀ ਦਰਗਾਹ ਦੀ ਰੋਸ਼ਨੀ ਉੱਥੇ ਕਰ ਦਿੰਦੇ ਹਾਂ, ਤਿਤ ਘੱਟ ਅੰਤਰ ਚਾਨਣਾ ਘਰ ਭਗਤ ਮਿਲੀ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜਾ, ਤਿਤ ਘੱਟ ਅੰਤਰ ਚਾਨਣਾ ਘਰ ਭਗਤ ਮਿਲੀ, ਰੋਸ਼ਨੀ ਕਰ ਦਿੱਤੀ। ਕਹਿੰਦੇ ਰੂਹ ਤਾਂ ਟਿਕੀ ਸੀ ਜੇ ਸਰੋਤ ਪੈਦਾ ਹੋਈ ਅੰਦਰ, ਧੁਨ ਪੈਦਾ ਹੋਈ, ਇਹਨੂੰ ਵੀ ਤੁਸੀਂ ਬੁਰਾ ਸਮਝਦੇ। ਮਤਲਬ ਮੇਰਾ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੇ ਸਾਰਾ ਹੀ ਸ਼ਹਿਰ ਆਇਆ, ਇੱਕ ਦ੍ਰਿਸ਼ਟੀ ਨਾਲ ਸਾਰਾ ਸ਼ਹਿਰ ਜੜ ਬਣਾਤਾ। ਹੁਣ ਗੁਰੂ ਸਾਹਿਬ ਗੁਰੂ ਦਸਵੇਂ ਪਾਤਸ਼ਾਹ ਇਹ ਕੰਮ ਨਹੀਂ ਸੀ, ਇਹਨਾਂ ਦੇ ਜੰਮੇ ਹੈ ਹੀ ਨਹੀਂ ਸੀ, ਇਹ ਨਵਾਂ ਨਾਟਕ ਨਵੇਂ ਤਰੀਕੇ। ਇਹਨਾਂ ਨੇ ਸਾਨੂੰ ਮੁਰਦਿਆਂ ਨੂੰ ਜਿਉਂਦੇ ਕਰਨਾ ਸੀ, ਪੈਰਾਂ ਦੇ ਖੜੇ ਕਰਨਾ ਸੀ, ਆਹ ਦਿਖਾਉਣਾ ਸੀ ਸਵਾ ਲੱਖ ਤੇ ਇੱਕ ਲੜਾਓ ਚਿੜੀਆਂ ਪਾਸੋਂ ਬਾਜ ਚੜਾਓ ਤਵਾ ਗੋਬਿੰਦ ਸਿੰਘ ਨਾਮ ਤੋਂ, ਵੀ ਮਨੁੱਖ ਦੇ ਅੰਦਰ ਮੈਂ ਇੰਨੀ ਦਲੇਰੀ ਇੰਨੀ ਨਿਰਭੈਤਾ ਪੈਦਾ ਕਰ ਦੇਣੀ ਹੈ, ਜਿਹੜਾ ਨਿਰਭਉ ਨੂੰ ਧਿਆਉਂਦਾ ਉਹਦਾ ਭੈ ਖਤਮ ਹੋ ਜਾਵੇ। ਭੈ ਕਾਹੂੰ ਕੋ ਦੇਤ ਨੈ ਨੈ ਭੈ ਮਾਨਤਾ, ਨਾ ਕਿਸੇ ਨੂੰ ਡਰ ਦੇਣਾ ਨਾ ਕਿਸੇ ਦਾ ਡਰ ਮਨਣਾ, ਸੱਚ ਦੇ ਉੱਤੇ ਰਹਿਣਾ, ਸੋ ਡਰੇ ਜੋ ਪਾਪ ਕਮਾਉਂਦੇ ਧਰਮੀ ਬੁਰਤੇ। ਉਹ ਨਾਟਕ ਅਜੀਬ ਸੀ, ਉਹਨਾਂ ਨੇ ਮਨੁੱਖਾਂ ਵਾਂਗੂ ਨਾਟਕ ਕਰਿਆ। ਇਤਿਹਾਸ ਚ ਆਉਂਦਾ ਵੀ ਇੱਕ ਬਾਣ ਮਾਰਿਆ ਮਹਾਰਾਜ ਨੇ, 10,000 ਗਿਰ ਗਿਆ ਉੱਥੇ, ਇੱਕ ਮਾਰ ਲਿਆ ਫਿਰ 5-7 ਹੋਰ ਮਹਾਰਾਜ ਚਲਾ ਦਿੰਦੇ, ਚੱਲ ਖੜਾ ਹੀ ਛੁੱਟਣਾ ਨਹੀਂ। ਉਹ ਇੱਕ ਬੜੀ ਭਾਰੀ ਚੀਜ਼ ਹੋ ਰਹੀ ਸੀ। ਮਾਤਾ ਜੀ ਤੋਂ ਜੀ ਜਦੋਂ ਭਜਨ ਕਰਦੇ ਨੇ ਅੰਮ੍ਰਿਤ ਵੇਲੇ, ਉਹਨਾਂ ਨੇ ਬਿਜਨ ਦੇਖੇ, ਮਹਾਰਾਜ ਕੋਲ ਉੱਠ ਕੇ ਆ ਗਏ, ਦੁਬਾਰਾ ਬਿਰਤੀ ਨਾ ਲੱਗੇ। ਮਹਾਰਾਜ ਕਹਿਣ ਲੱਗੇ ਕੀ ਗੱਲ ਤੁਸੀਂ ਅੱਜ ਜਲਦੀ ਆ ਗਏ? ਕਹਿੰਦੇ ਮਹਾਰਾਜ ਮੈਂ ਦੇਖਦੀ ਹਾਂ ਕਿ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ, ਸਿੰਘਾਂ ਦਾ ਨੁਕਸਾਨ ਹੋ ਗਿਆ, ਛੱਡਣਾ ਪੈ ਗਿਆ, ਮਾਤਾ ਵੱਡੇ ਸਰਸੇ ਤੇ ਵਿਛੜ ਗਏ, ਛੋਟੇ ਸਾਹਿਬਜ਼ਾਦਿਆਂ ਦਾ ਆ ਹੋਇਆ, ਵੱਡੀ ਜੋੜੀ ਦਾ ਉੱਥੇ ਜਾ ਕੇ ਚਮਕੌਰ ਦੇ ਅੰਦਰ ਐਂ ਹੋਇਆ, ਮੈਨੂੰ ਕਿਰਪਾ ਕਰਕੇ ਦੱਸੋ ਵੀ ਇਹ ਐਸੇ ਤਰ੍ਹਾਂ ਹੋਏਗਾ? ਮਹਾਰਾਜ ਕਹਿੰਦੇ ਹਾਂ ਐਸੇ ਤਰ੍ਹਾਂ ਹੋਏਗਾ। ਪਾਤਸ਼ਾਹ ਟਾਲ ਦੋ, ਕਹਿੰਦੇ ਟਾਲੇ ਤੇ ਕੀ, ਉਹ ਇੱਥੇ ਸੰਸਾਰ 'ਤੇ ਕੋਈ ਰਹਿੰਦਾ ਅੱਜ ਤੱਕ ਰਿਹਾ ਕੋਈ? ਇਹ ਤਾਂ ਚਲੋ ਚਲੀ ਦਾ ਡੇਰਾ ਹੈ, ਇੱਥੇ ਤਾਂ ਇੱਕ ਨਾਟਕ ਹੋ ਰਿਹਾ, ਆਪਣਾ ਆਪਣਾ ਕਰਕੇ ਚਲੇ ਜਾਂਦੇ ਨੇ। ਕਹਿਣ ਲੱਗੇ ਮੇਤੇ ਦਾ ਮਹਾਰਾਜ ਸ਼ਾਇਦ ਨਹੀਂ ਆਉਣਾ, ਕਹਿੰਦੇ ਤੁਸੀਂ ਯੋਗੀ ਹੋ, 10ਵੇਂ ਦੁਆਰ ਤੋਂ ਪ੍ਰਾਣ ਕੱਢ ਦਿਉ। ਰੋ ਜਿਹੜੀ 10ਵੇਂ ਦੁਆਰ ਦੀ ਨਾੜੀ ਹੈ, ਨਾੜੀ ਉਹਨੂੰ ਕਹਿੰਦੇ ਨੇ ਪ੍ਰੈਸ਼ਰ ਪਾਓ, ਤੁਸੀਂ ਜਾਣਦੇ ਹੋ ਚੰਗੇ ਭਲੇ। ਉਹ ਜਦੋਂ ਸਭ ਕੁਝ ਦੇਖ ਲਿਆ ਉਵੇਂ ਜਿਵੇਂ ਹੋਣਾ ਹੀ ਹੋਣਾ ਸੀਗਾ, ਉਹ ਤਾਂ ਮਹਾਰਾਜ ਨੇ ਇੱਕ ਕੌਤਕ ਸਾਨੂੰ ਦਿਖਾਇਆ, ਉਹਦੇ ਸ਼ਕਤੀਆਂ ਦੀ ਬਾਤ ਨਹੀਂ ਆਉਂਦੀ ਹੈ। ਸ਼ਕਤੀ ਸਭ ਤੋਂ ਵੱਡੀ ਮਹਾਰਾਜ ਨੇ ਮੰਨੀ ਹੈ, ਜੇ ਹਿਰਦੇ ਵਿੱਚ ਨਾਮ ਵਸ ਜਾਵੇ, ਇਦੋਂ ਬੜੀ ਦੁਨੀਆਂ 'ਚ ਕੋਈ ਸ਼ਕਤੀ ਨਹੀਂ ਹੈ। ਬਾਕੀ ਸ਼ਕਤੀਆਂ ਜਿਹੜੀਆਂ ਨੇ ਉਹਨੂੰ ਤਾਂ ਮਹਾਰਾਜ ਨੇ ਮੰਨਿਆ ਨਹੀਂ ਹੈ, ਉਹਦੇ ਬਾਰੇ ਤਾਂ ਐਸਾ ਫਰਮਾਨ ਆਉਂਦਾ। ਨਾਟਕ ਚੇਟਕ ਕੀ ਏ ਕੁਕਾਜਾ ਨਾਟਕ ਚੇਟਕ ਕੀ ਏ ਕੁਕਾਜਾ ਕੁਕਾਜਾ ਪ੍ਰਭ ਲੋਗਨ ਕੋ ਆਵਤ ਲਾਜਾ। ਸ਼ਕਤੀ ਦਾ ਸਵਾਲ ਨਹੀਂ ਹੁੰਦਾ, ਮਹਾਰਾਜ ਦਾ ਕੌਣ ਮੁਕਾਬਲਾ ਕਰਦਾ ਜੇ ਸ਼ਕਤੀ ਦਿਖਾਉਂਦੇ, ਕੋਈ ਹੈ ਦੁਨੀਆ ਚ? ਸੋ ਉਸ ਵੇਲੇ ਮਹਾਰਾਜ ਜੀ ਗੜੀ ਦੇ ਅੰਦਰ ਚਲੇ ਜਾਂਦੇ ਨੇ, ਦੇਖਦੇ ਦੇਖਦੇ ਘੇਰਾ ਪੈ ਗਿਆ। ਬਹੁਤ ਹੀ ਭਿਆਨਕ ਯੁੱਧ ਹੋਇਆ, ਗਿਣਤੀ ਮਿਣਤੀ ਤੋਂ ਬਾਹਰ ਜਾਨਾਂ ਗਈਆਂ ਬਾਹਰ ਲਿਆਂਦੀਆਂ। ਹੌਲੀ ਹੌਲੀ ਐਸੀ ਅਵਸਥਾ ਆ ਗਈ ਕਿ ਤੀਰ ਖਤਮ ਹੋ ਗਏ, ਹੱਥ ਨਾਲ ਚਲਾਉਣ ਵਾਲੇ ਹਥਿਆਰੇ ਰਹਿ ਗਏ, ਤਲਵਾਰ ਰਹਿ ਗਈ, ਬਰਛੇ ਰਹਿ ਗਏ, ਕਟਾਰਾਂ ਰਹਿ ਗਈਆਂ। ਉਸ ਵੇਲੇ ਮਹਾਰਾਜ ਦੇ ਹਜ਼ੂਰ ਭਾਈ ਮੋਹਕਰ ਸਿੰਘ ਜੀ ਆਉਂਦੇ ਨੇ, ਪੰਜ ਪਿਆਰੇ। ਕਹਿੰਦੇ ਸੱਚੇ ਪਾਤਸ਼ਾਹ ਇਹ ਗਲੀ ਵਿੱਚ ਵੜਦੇ ਆਉਂਦੇ ਨੇ, ਜਿਵੇਂ ਹੁਕਮ ਹੋਵੇ ਤਾਂ ਮੈਂ ਬਾਹਰ ਨਿਕਲ ਕੇ ਆਪਣਾ ਤਨ ਤੁਹਾਡੇ ਅਰਪਣ ਕਰਾਂ। ਮਹਾਰਾਜ ਕਹਿੰਦੇ ਸ਼ਾਬਾਸ਼। ਕਹਿੰਦੇ ਭਾਈ ਮੋਹਕਮ ਸਿੰਘ, ਜਿਹੜਾ ਅਸੀਂ ਬਚਨ ਕਰਿਆ ਸਵਾ ਲੱਖ ਸੇਕ ਲੜਾਉਂ, ਇਹ ਤਾਂ ਬੇਅੰਤ ਨੇ ਲੱਖਾਂ ਹੀ, ਸ਼ਾਬਾਸ਼ ਤੁਸੀਂ ਜਾਓ। ਉਸ ਵੇਲੇ ਮੋਹਕਮ ਸਿੰਘ ਦਾ ਜੰਗ ਬਹੁਤ ਲਿਖਿਆ ਹੋਇਆ ਵੀ ਬੜਾ ਹੀ, ਉਹਨਾਂ ਨੇ ਕਹਿਤਾ ਵੀ ਇਕੱਲੇ ਨਾਲ ਇਕੱਲਾ ਲੜੋ। ਇਤਿਹਾਸ ਤਾਂ ਆਇਆ ਹੁੰਦਾ ਵੀ 500 ਜਦ ਮਰ ਗਿਆ, ਫਿਰ ਇਹ ਵਜੀਦ ਖਾਨ ਨੇ ਕਿਹਾ ਵੀ ਉਹ ਕਿੰਨੇ ਕੁ ਮਰਵਾ ਲਾਂਗੇ ਹੋਰ, ਇਹ ਤਾਂ ਵੱਢੀ ਜਾਂਦਾ ਜਿਵੇਂ ਫਸਲ ਵੱਢਦੇ ਨੇ। ਸਾਡੇ ਜਵਾਨ ਤਾਂ ਇਹਦੇ ਸਾਹਮਣੇ ਖੜਦੇ ਹੀ ਨਹੀਂ, ਪਤਾ ਨਹੀਂ ਇਹ ਗੁਰੂ ਇਹਦਾ ਕਰਾਮਾਤ ਦਿਖਾ ਰਿਹਾ ਜਾਂ ਇਹ ਕਰਾਮਾਤ ਦਿਖਾ ਰਿਹਾ। ਵੀ ਸਾਰੇ ਇਕੱਠੇ ਹੋ, ਸਾਰਿਆਂ ਨੇ ਇਕੱਠੇ ਹੋ ਕੇ ਰਾਈਫਲਾਂ ਦੀ ਬਾਲੀ 40 ਲਿਖਿਆ ਹੋਵੇ, 40 ਰਾਈਫਲਾਂ ਇਕੱਠੀਆਂ ਆਈਆਂ। ਸਰੀਰ ਛਾਨਣੀ ਛਾਨਣੀ ਕਰਦਾ, ਖੂਨ ਨਿਕਲਣਾ ਸ਼ੁਰੂ ਹੋ ਗਿਆ, ਪਰ ਇਹ ਬੈਠਿਆ ਨਹੀਂ, ਖੜਾ ਹੋਵੇ ਜਿਵੇਂ ਫਿਰ ਯੁੱਧ ਕਰੀ ਜਾਂਦਾ। ਅਖੀਰ ਜਾ ਕੇ ਧਰਤੀ ਦੇ ਲੰਮੇ ਪਏ। ਸੋ ਐਸੇ ਯੁੱਧ ਦੇ ਬਾਰੇ ਹੀ ਕਹਿੰਦੇ ਨੇ, ਪੁਰਜਾ ਪੁਰਜਾ ਕੱਟ ਮਾਰਿਆ ਕਬੂ ਨਾ ਸਾਡੇ ਖੇਤ। ਇਹ ਜਿਹੜਾ ਸ਼ਬਦ ਹੈ ਗਗਨ ਨਵਾਮਾ ਬਾਜਿਓ ਪਰਿਓ ਨਿਸ਼ਾਨੇ ਘਾ, ਇਹਦਾ ਮਤਲਬ ਤਾਂ ਹੋਰ ਹੈ। ਆਪਾਂ ਦੁਨੀਆਂ ਜਿਵੇਂ ਲਾਵਾਂ ਨੂੰ ਦੁਨੀਆਂ 'ਚ ਲੈ ਲੈਂਦੇ ਹਾਂ, ਉਹ ਵੀ ਰੂਹਾਨੀ ਬਾਤ ਹੈ, ਇਹ ਵੀ ਰੂਹਾਨੀ ਬਾਤ ਹੈ। ਵੀ ਜਦੋਂ ਦਸਵੇਂ ਦੁਆਰ ਦੇ ਵਿੱਚ ਅਨਹਦ ਸ਼ਬਦ ਗੱਜਿਆ, ਉਸ ਵੇਲੇ ਸਮਝ ਲੈ ਵੀ ਹੁਣ ਪਹੁੰਚਣ ਦੀ ਬਾਤ ਹੋ ਗਈ। ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਜਾਓ, ਜਿਹਨੇ ਭਗਤੀ ਕੀਤੀ, ਨਾਮ ਜਪਿਆ, ਤਪ ਕਰਿਆ, ਤੇ ਹੁਣ ਜਾਂ ਦਸਵੇਂ ਦੁਆਰ ਨੂੰ ਦੇ ਖੁੱਲਣ ਵਾਸਤੇ ਸਮਾਂ ਆਇਆ, ਹੁਣ ਜੂਝਣ ਦਾ ਦੌਰ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲੜਿਆ ਦੀਨ ਕੇ, ਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛੋਡਾ ਖੇਤ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਭਾਈ ਮੋਹਕਮ ਸਿੰਘ ਜੀ ਸ਼ਹੀਦੀ ਪਾ ਕੇ ਤਾਂ ਪੰਜ ਪਿਆਰਿਆਂ ਦੇ ਵਿੱਚੋਂ ਦੋ ਸਿੰਘ ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਮਹਾਰਾਜ ਕੋਲ ਅੱਗੇ ਨਮਸਕਾਰ ਕੀਤੀ ਕਿ ਪਾਤਸ਼ਾਹ ਕਿਰਪਾ ਕਰੋ ਤੇ ਅੱਜ ਤੱਕ ਬੇਅੰਤ ਰਹਿਮਤਾਂ ਤੇਰੀਆਂ ਸਾਡੇ ਉੱਤੇ ਹੋਈਆਂ। ਉਸ ਵੇਲੇ ਦੋਏ ਸਿੰਘ ਅੰਦਰੋਂ ਦਰਵਾਜ਼ਾ ਖੁੱਲਦਾ ਨਿਕਲਦੇ ਨੇ। ਬਹੁਤ ਦੇਰ ਤੱਕ ਦੋ ਸਿੰਘ ਯੁੱਧ ਕਰਦੇ ਨੇ, ਬਹੁਤ ਸ਼ਸਤਰ ਲੱਗੇ। ਉਹਦੇ ਬਾਅਦ ਇੱਕੋ ਹੀ ਸਾਰਿਆਂ ਦੇ ਮਨਾਂ ਦੇ ਵਿੱਚ ਭਾਵਨਾ ਹੈ ਵੀ ਮੇਰਾ ਸਰੀਰ ਪਹਿਲਾਂ ਲੱਗੇ ਗੁਰੂ ਮਹਾਰਾਜ ਦੇ ਹਜ਼ੂਰ ਵਿੱਚ, ਤੇ ਹਰੇਕ ਦੇ ਮਨ ਵਿੱਚ ਲੋਚਾ ਹੈ ਪਾਲੋ ਅਦੋ ਆਦਿ ਬੜੇ ਭਾਈ ਸੀਸ ਲੱਗਦੇ ਗੁਰੂ ਜੀ ਤੇਰੇ ਲੇਖੇ ਲੋਚਾ ਪੂਰੀ ਕਰਦੇ ਮਾਲਕਾ ਰਾਖੇ ਉਰਤਾ ਮਨ ਤਨ ਸੌਂਪੇ ਆਗੇ ਧਰੇ ਹੋਮੈ ਵਿੱਚੋਂ ਵਾਰ ਤਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ। ਜਿਹਨੇ ਆਪਣਾ ਆਪਾ ਗੁਰੂ ਨੂੰ ਅਰਪਣ ਕਰ ਦਿੱਤਾ ਉਹ ਪ੍ਰਵਾਨ ਹੈ। ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਸ੍ਰੇਸ਼ਟ ਪੁਰਸ਼ ਆਖਿਆ ਜਾਂਦਾ ਪੰਜ। ਅਸੀਂ ਹੋਰ ਅਰਥ ਲੈ ਲੈਂਦੇ ਹਾਂ ਪਰ ਇੱਥੇ ਅੱਠ ਹੋਰ ਤਰ੍ਹਾਂ ਨੇ। ਸ੍ਰੇਸ਼ਟ ਪੁਰਸ਼ ਨੇ ਜਿਨ੍ਹਾਂ ਨੇ ਆਪਣਾ ਤਨ ਮਨ ਧਨ ਗੁਰੂ ਨੂੰ ਅਰਪਤਾ। ਦੋ ਤਰ੍ਹਾਂ ਦੇ ਸ਼ਹੀਦ ਹੁੰਦੇ ਨੇ, ਇੱਕ ਤਾਂ ਉਹ ਹੁੰਦੇ ਨੇ ਜਿਨ੍ਹਾਂ ਨੇ ਆਪਣਾ ਪੰਜ ਭੂਤਕ ਸਰੀਰ ਕਿਸੇ ਕਾਜ ਵਾਸਤੇ ਅਰਪਣ ਕਰ ਦਿੱਤਾ, ਉਹਨੂੰ ਅਸੀਂ ਸ਼ਹੀਦ ਕਹਿੰਦੇ ਹਾਂ। ਇੱਕ ਉਹ ਸ਼ਹੀਦ ਹੈ ਜਿਹੜਾ ਸਾਰੀ ਜ਼ਿੰਦਗੀ ਸੱਚ 'ਤੇ ਜਿਉਂ ਕੇ ਆਪਣਾ ਜੀਵਨ ਪੂਰਾ ਕਰਕੇ ਸੰਸਾਰ ਤੋਂ ਜਾਂਦਾ, ਉਹ ਆਪ ਜਪਦਾ ਦੂਸਰਿਆਂ ਨੂੰ ਨਾਮ ਜਪਾਉਂਦਾ, ਆਪ ਗੁਰਸਿੱਖੀ ਦੀ ਰੋਹ ਰੀਤ ਵਿੱਚ ਰਹਿੰਦਾ ਦੂਸਰਿਆਂ ਨੂੰ ਪ੍ਰਕਾਸ਼ ਦਿੰਦਾ। ਅਤੇ ਗਤੀ ਕੀ ਹੁੰਦੀ ਹੈ ਸਾਧਨ ਦੀ? ਚਾਰ ਕਿਸਮ ਦੀਆਂ ਮੁਕਤੀਆਂ ਹੁੰਦੀਆਂ ਨੇ, ਉਹਦੇ ਬਾਰੇ ਐਸਾ ਫਰਮਾਨ ਹੈ ਬੜੋ ਪਿਆਰ ਨਾਲ।
ਦਰਗੇ ਮਿਲਦਾ ਥੋ ਗੁਰਾਂ ਨਾਲ ਰੱਖਿਆ ਗੁਰਾਂ ਨਾਲ ਰੱਖਿਆ ਦਰਗੇ ਮਿਲਦਾ ਥੋ ਗੁਰਾਂ ਨਾਲ ਰੱਖਿਆ ਗੁਰਾਂ ਨਾਲ ਰੱਖਿਆ
ਹਰ ਵਕਤ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਰਸਨਾ ਦੇ ਨਾਲ ਤੇ ਗੁਰੂ ਦੀ ਅਰਾਧਨਾ ਅੰਦਰ ਕਰਦੇ ਨੇ। ਬੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗੇ ਪਾਈ। ਦਰਗਾਹ ਦੀ ਮੈਂ ਬੇਨਤੀ ਕਰਦਾ, ਦਰਗਾਹ ਨੇੜੇ ਜਿੱਦਾਂ ਹੀ ਸ਼ੁਰੂ ਹੋ ਜਾਂਦੀ ਹੈ, ਆਹ ਜਿਹੜਾ ਮਾੜਾ ਜਿਹਾ ਵੀ ਪੁੰਨ ਕਰਦਾ ਨਾ ਉਹ ਵੀ ਦਰਗਾਹ 'ਚ ਜਾਂਦਾ, ਜੇ ਪਾਪ ਕਰਦਾ ਹੈ ਤਾਂ ਦੋਏ ਮਿਲਦੇ ਨੇ, ਪਾਪਾਂ ਦਾ ਫਲ ਨਰਕ ਮਿਲਦਾ, ਪੁੰਨਾਂ ਦਾ ਫਲ ਦਰਗਾਹ ਤੇ ਬਾਸਾ ਮਿਲਦਾ। ਹੁਣ ਦਰਗਾਹ ਕੀ ਹੋਈ ਜਿਹਦੇ ਬਾਰੇ ਮਹਾਰਾਜ ਕਹਿੰਦੇ ਨੇ, ਦਰਗੇ ਪਾਈ ਇੱਥੋਂ। ਪਹਿਲੀ ਜਿਹੜੀ ਦਰਗਾਹ ਹੈ ਉਹ ਦੇਵਤਿਆਂ ਦੀ ਹੈ, ਉਹਨੂੰ ਗਦਰਭ ਲੋਕ ਆਖਦੇ ਨੇ। ਇੱਥੇ ਦੇ ਬਾਦਸ਼ਾਹ ਨਾਲੋਂ 100 ਗੁਣਾ ਸੁੱਖ ਉਹਨੂੰ ਵੱਧ ਹੋਇਆ ਕਰਦਾ। ਉਹਦੇ ਉੱਤੇ ਦੇਵ ਗੰਧਰਵ ਲੋਕ ਹੈ, ਉਸ ਲੋਕ ਨਾਲੋਂ 100 ਗੁਣਾ ਜ਼ਿਆਦਾ ਸੁੱਖ ਹੁੰਦਾ, ਤੂੰ 100 ਗੁਣਾ ਜਰਬ ਦੇਈ ਜਾਓ। ਇਹਦੇ ਉੱਤੇ ਪਿੱਤਰ ਲੋਕ ਹੈ, ਪਿੱਤਰ ਲੋਕ ਦੇ ਉੱਤੇ ਸਵਰਗ ਲੋਕ ਹੈ, ਸਵਰਗ ਲੋਕ ਦੇ ਉੱਤੇ ਇੰਦਰ ਲੋਕ ਹੈ। ਇਹਦੇ ਬਾਅਦ ਕਰਮਦੇਵ ਲੋਕ ਹੈ, ਜਾਨਦੇਵ ਲੋਕ ਹੈ, ਪਰਜਾਪਤ ਲੋਕ ਹੈ। ਇੱਥੇ ਤੱਕ 1,00,000,000,000 ਜ਼ਿਆਦਾ ਸੁੱਖ ਹੁੰਦਾ ਇੱਥੇ ਨਾਲੋਂ। ਫਿਰ ਬ੍ਰਹਮਦੇਵ ਲੋਕ ਹੈ, ਸ਼ਿਵਲੋਕ ਦੇ ਲੋਕ ਹੈ, ਅਤੇ ਸਾਰਿਆਂ ਤੋਂ ਅਖੀਰ ਹੈ ਵਿਕੁੰਠ ਤਾਂ। ਇੱਥੇ ਤੱਕ ਤਾਂ ਜਾਂਦੇ ਨੇ ਪਾਪ ਕਰਨ ਪੁੰਨ ਪੁੰਨ ਕਰਨ ਵਾਲੇ, ਪੁੰਨਦਾਨ ਜੋ ਬੀਜਦੇ ਸਭ ਧਰਮ ਰਾਜ ਕੇ ਜਾ। ਜਿਹੜਾ ਜਿੱਥੇ ਮੈਂ ਗੱਲ ਕਰਦਾ ਉਹ ਧਰਮ ਰਾਜ ਦਾ ਰਸਤਾ ਹੋਰ ਹੈ, ਇਹ ਰਸਤਾ ਹੋਰ ਹੈ। ਇਹ ਜਾਂਦੇ ਨੇ ਸਿੱਧੇ ਨਿਰੰਕਾਰ ਦੀ ਦਰਗਾਹ 'ਚ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖਾ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਪੰਡ, ਜੇ ਕੋ ਪਤਾ ਹੈ ਤਾਂ ਅੰਤ ਨਹੀਂ, ਤਿੱਥੇ ਲੋ ਲੋ ਆਕਾਰ। ਇੱਥੇ ਭਗਤ ਜਾਂਦੇ ਨੇ, ਨਾਮ ਜਪਣ ਵਾਲੇ ਜਾਂਦੇ ਨੇ, ਜਿਹਨਾਂ ਨੇ ਆਪਣਾ ਸਰੀਰ ਕਿਸੇ ਲੇਖੇ 'ਚ ਲਾਇਆ ਉਹ ਗੁਰੂ ਲੋਕ 'ਚ ਜਾਂਦੇ ਨੇ, ਗੁਰੂ ਲੋਕ ਕਹਿੰਦੇ ਨੇ। ਇੱਥੇ 4 ਕਿਸਮ ਦੀ ਮੁਕਤੀ ਮਿਲਿਆ ਕਰਦੀ ਹੈ, ਇਹ ਦੁਬਾਰਾ ਨਹੀਂ ਆਇਆ ਕਰਦੇ ਇੱਕ ਵਾਰੀ ਜਾ ਕੇ। ਲੇਕਿਨ ਇਹਨਾਂ ਨੂੰ ਸ਼ਕਤੀ ਹੁੰਦੀ ਹੈ ਇਹਨਾਂ 'ਚ, ਜੇ ਜੀ ਜਾਏ ਇੱਥੇ ਦੁਕਾਨ ਜਾ ਕੇ ਬਹਿ ਜਾਣਗੇ, ਸੁਣਨਗੇ। ਨਿਸ਼ਾਨੀ ਇਹ ਹੋਏਗੀ ਜਿੱਥੇ ਇਹਨਾਂ ਦਾ ਵਾਥਾ ਹੋ ਜਾਏਗਾ ਉੱਥੇ ਇੱਕ ਪਿੰਨ ਡਰੋਪ ਸਾਇਲੈਂਸ ਹੋਏਗੀ, ਕੋਈ ਬੰਦਾ ਨਹੀਂ ਬੋਲਦਾ ਹੋਏਗਾ। ਸਮਝ ਲਓ ਵੀ ਦਰਗਾਹ ਤੋਂ ਫਰਿਸ਼ਤੇ ਆ ਕੇ ਬੈਠ ਗਏ, ਸ਼ੀਤ ਸਿੰਘ ਆ ਕੇ ਬੈਠ ਗਏ, ਅੱਖਾਂ ਨਾਲ ਦੇਖੇ ਨੇ ਜਿਹਨਾਂ ਨੇ, ਮਹਾਰਾਜ ਜੀ ਦੱਸਦੇ ਸੀ ਆਪ ਇੱਥੇ ਦੀ ਬਾਤ ਹੈ। ਫਤਿਹਗੜ੍ਹ ਸਾਹਿਬ ਦੀ ਦੀਵਾਨ ਵਿੱਚ ਮੈਂ ਹੀ ਬੈਠਾ ਸੀ, ਉਸ ਵੇਲੇ 3 ਮੁੱਖ ਦੇਵਤੇ ਆ ਕੇ ਬੈਠ ਗਏ। ਮਹਾਰਾਜ ਜੀ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਵੀ ਉਹ ਕੌਣ ਹੋਏ ਜਿਹੜੇ ਚਾਦਰ ਦੇ ਉੱਤੇ ਆ ਕੇ ਬੈਠ ਗਏ? ਉਹ ਕਹਿੰਦੇ ਗੁਪਤ ਰੱਖੀ ਦੀਆਂ ਇਹ ਗੱਲਾਂ, ਇਹ 3 ਦੇਵ ਵੱਡੇ ਦੇਵ ਆਏ ਸੀ ਅੱਜ ਗੁਰੂ ਦਰਬਾਰ 'ਚ। ਕਿਉਂ? ਕਿਉਂਕਿ ਇਹ ਚੀਜ਼ਾਂ ਉੱਥੇ ਹੈ ਨਹੀਂ ਹੈ। ਪਰ ਸ਼ਿਵ ਦੀ ਖੋਜ ਦੇ ਫਿਰਦੇ ਬਰਮ ਗਿਆਨੀ, ਸ਼ਿਵ ਦੀ ਖੋਜ ਦੇ ਫਿਰਦੇ ਬਰਮ ਗਿਆਨੀ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਕਿਉਂ ਖੋਜਦਾ? ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਮਹਾਰਾਜ ਕਹਿੰਦੇ ਜਿਹੜਾ ਬੈਕੁੰਠ ਧਾਮ ਹੈ ਨਾ, ਉਹਦੇ ਸਾਰੇ ਹੀ ਦੇਵਤੇ ਆ ਜਾਇਆ ਕਰਦੇ ਨੇ। ਕਿੱਥੇ? ਜਿਵੇਂ ਤੁਸੀਂ ਬੈਠੇ ਹੋ, ਐ ਸਤਸੰਗਤ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਬਖਾਣੀ, ਜਿੱਥੇ ਕੋਈ ਵੀ ਰਾਗ ਦੁਆਸ਼ ਦੀ ਬਾਤ ਨਾ ਹੁੰਦੀ ਹੋਵੇ, ਨਾਮ ਦੀ ਬਾਤ ਹੁੰਦੀ ਹੋਵੇ, ਉੱਥੇ ਬੈਕੁੰਠ ਪਤੀ ਸਾਰੇ ਦੇਵਤਿਆਂ ਸਮੇਤ ਆ ਜਾਂਦਾ ਹੈ। ਹਰ ਕੀ ਕਥਾ ਹੋਤ ਹੈ ਜਹਾਂ, ਗੰਗਾ ਵੀ ਚਲਾ ਦਿੱਤਾ। ਇੱਕ ਵਾਰੀ ਰਤਨਗੜ੍ਹ ਦੀਵਾਨ ਲੱਗਿਆ ਹੋਇਆ ਸੀ, ਸਹਿਜ ਨਾਲ ਮੇਰੇ ਮੂੰਹ ਚੋਂ ਨਿਕਲ ਗਿਆ। ਮੈਂ ਕਿਹਾ ਪਿਆਰਿਓ, ਇਸ ਵੇਲੇ ਦੇਵਤੇ ਬੈਠੇ ਨੇ ਇੱਥੇ, ਤੀਰਥ ਬੈਠੇ ਨੇ ਸਾਹਠ। ਉਹਨਾਂ ਨੇ ਆਪਣੀਆਂ ਆਪਣੀਆਂ ਸਾਰਿਆਂ ਨੇ ਜਿਵੇਂ ਦੁਕਾਨ ਲਾਈ ਦੀ ਹੈ, ਐ ਆਪਣਾ ਸਮਾਨ ਖੋਲ ਕੇ ਰੱਖਿਆ ਹੋਇਆ। ਇੱਕ ਇੱਕ ਫਲ ਆ ਉਹਨੇ ਤੀਰਥ ਕੀਏ, ਇੱਕ ਫਲ ਸੰਤ ਮੇਲੇ ਫਲ ਚਾਰ। ਇੱਥੇ ਤੱਕ ਕਿ ਬੈਕੁੰਠਪਤੀ ਵੀ ਆਏ ਹੋਏ ਨੇ। ਹਰ ਕੀ ਕਥਾ ਹੋਤ ਹੈ ਜਾਂ, ਗੰਗਾ ਵੀ ਚਲਾ ਦਿੱਤਾ। ਕਹੋ ਕਬੀਰ ਅਬ ਕਹੀਆ ਹੈ ਕਾਹੇ, ਸਾਧ ਸੰਗਤ ਬੈਕੁੰਠ ਹੈ। ਜਿੱਥੇ ਪਰਮੇਸ਼ਰ ਦੀ ਕਥਾ ਵਾਰਤਾ ਚਲਦੀ ਹੋਏਗੀ, ਉੱਥੇ ਬੈਕੁੰਠ ਬਣ ਜਾਂਦਾ, ਬੈਕੁੰਠਪਤੀ ਆ ਜਾਂਦਾ। ਐਸਾ ਭਾਈ ਗੁਰਦਾਸ ਜੀ ਨੇ ਕਵਿਤ ਸਵਈਆਂ 'ਚ ਲਿਖਿਆ ਵੀ, ਹੇ ਨਾਰਦ ਮੁਨ, ਮੈਨੂੰ ਇਹ ਕਹਿੰਦੇ ਨੇ ਵੀ ਮੇਰਾ ਕੋਈ ਘਰ ਨਹੀਂ, ਮੇਰੇ ਕੋਈ ਬੱਚੇ ਨਹੀਂ, ਮੇਰਾ ਕੋਈ ਪਰਿਵਾਰ ਨਹੀਂ, ਪਰ ਦੁਨੀਆਂ ਨਹੀਂ ਜਾਣਦੀ। ਜਿੱਥੇ ਹਰੀ ਦੀ ਕਥਾ ਹੁੰਦੀ ਹੈ, ਉੱਥੇ ਉਹ ਮੇਰੇ ਬੱਚੇ ਨੇ, ਮੈਂ ਉਹਨਾਂ ਵਿੱਚ ਜਾ ਕੇ ਬਹਿਣਾ, ਉਹੀ ਮੇਰਾ ਘਰ ਹੈ। ਮੈਂ ਮੰਗੋ ਕੀ ਮੰਗਦੇ, ਐਵੇਂ ਨਿਕਲ ਗਿਆ ਮੂੰਹ 'ਚ। ਚੁੱਪ ਕਰਕੇ ਕਿਹਨੂੰ ਪਤਾ ਲੱਗਦਾ ਵੀ ਕੀ ਮੰਗਣਾ? ਉਹ ਮਹੀਨੇ ਬਾਅਦ ਇੱਕ ਮਾਈ ਆਈ ਉੱਥੇ ਦੀ, ਰੁਮਾਲਾ ਲਿਆ ਹੋਇਆ 50 ਰੁਪਈਏ, ਮੱਥਾ ਟੇਕਤਾ ਮਹਾਰਾਜ ਨੂੰ ਆ ਕੇ। ਮੈਂ ਕਿਹਾ ਮਾਤਾ, ਅਸੀਂ ਤਾਂ ਆਪਣਾ ਅਸੂਲ ਬਣਾਇਆ ਹੋਇਆ, ਕਿਉਂਕਿ ਮੈਂ ਘਰ 'ਚ ਰਹਿਣਾ, ਇਸ ਕਰਕੇ ਅਸੀਂ ਨਾ ਪੈਸੇ ਘਰ 'ਚ ਬਾਂਟਦੇ ਹਾਂ, ਨਾ ਕੋਈ ਰੁਮਾਲੇ, ਤੂੰ ਕਿਸੇ ਗੁਰਦੁਆਰੇ ਟੇਕ ਦਿੰਦੀ ਚੰਗਾ। ਇੱਥੇ ਕਹਿੰਦੇ ਆਈਆਂ ਸਤਸੰਗ 'ਚ ਅਸੀਂ ਤਾਂ ਕੋਈ ਚੀਜ਼ ਵਾਧੂ ਅੰਦਰ ਜਾਣ ਨਹੀਂ ਦਿੰਦੇ। ਇਹ ਕੀ ਗੱਲ ਹੈ? ਕਹਿਣ ਲੱਗੀ, ਮੈਂ ਰਤਨਗੜ੍ਹ ਤੋਂ ਆਈ ਹਾਂ, ਮੈਨੂੰ ਕਿੰਨੇ ਸਾਲਾਂ ਦਾ ਦਮਾ ਸੀ, ਕਿਸੇ ਤਰੀਕੇ ਨਾਲ ਹਟਦਾ ਨਹੀਂ ਸੀ। ਕਹਿੰਦੀ, ਜਦ ਤੁਸੀਂ ਕਿਹਾ ਵੀ ਇੱਥੇ ਸਾਰੇ ਦੇਵਤੇ ਬੈਠੇ ਨੇ, ਮੰਗੋ ਕੀ ਮੰਗਦੇ ਹੋ? ਕਹਿੰਦੀ, ਮੈਂ ਕਿਹਾ ਮੇਰਾ ਦਮਾ ਹਟ ਗਿਆ। ਉਹ ਇਕੱਲੀ ਨੂੰ ਰਿਹਾ ਬੰਦਾ ਹੋਣਾ, 4-5 ਹਜ਼ਾਰ, ਇੰਨੀ ਉਹ ਸੰਗਤ ਸੀ। ਇੱਕ ਨੂੰ ਸੋਝੀ ਆਈ, ਬਾਕੀਆਂ ਨੂੰ ਤਾਂ ਆਈ ਨਾ ਕਿਸੇ ਨੂੰ। ਕਹਿੰਦੀ, ਮੇਰਾ ਦਮਾ ਜਦੇ ਹਟ ਗਿਆ, ਬਹੁਤ ਪੁਰਾਣਾ ਦਮਾ ਸੀ, ਕੋਈ 20 ਸਾਲ ਹੋ ਗਏ ਸੀ, ਮੈਂ ਨਾ ਮਰਦੀ ਸੀ ਨਾ ਜਿਉਂਦਿਆਂ ਸੀ। ਇਹ ਜਿਹੜੀ ਇਹ ਸੰਗਤ ਹੁੰਦੀ ਹੈ ਨਾ, ਇੱਥੇ ਦ੍ਰਿਸ਼ਟੀ ਹੁੰਦੀ ਹੈ ਗੁਰੂਆਂ ਦੀ। ਸੋ ਇਹ ਜਿਹੜੇ ਆਪਣਾ ਜੀਵਨ ਇੱਥੇ ਸਹੀ ਤਰੀਕੇ ਨਾਲ ਚਲਾ ਕੇ ਜਾਂਦੇ ਨੇ, ਉਹਨਾਂ ਨੂੰ ਦਰਗਾਹ ਵਿੱਚ ਥਾਂ ਮਿਲਿਆ ਕਰਦਾ। ਦਰਗਾਹ 'ਚ ਕਿੰਨਾ ਸੁੱਖ ਹੈ, ਪਹਿਲਾਂ ਮੈਂ ਗਿਣ ਚੁੱਕਿਆ, ਕਿੰਨੇ ਜਨਮ ਦੇ ਦਿਓ? 11 ਨੂੰ ਦੇ ਦਿਓ, 11 ਉੱਤੇ ਲਿਖ ਦਿਓ 100 ਦੇ, ਵੀ 11 ਵਾਰੀ 100 ਨੂੰ ਜਨਮ ਦੇਣੇ। ਇਹਨਾਂ ਸਾਰਿਆਂ ਦੇ ਉੱਤੇ ਸੱਚਖੰਡ, ਸੱਚਖੰਡ ਦੇ ਵਿੱਚ ਗਿਆ ਹੋਇਆ ਬੰਦਾ ਫੇਰ ਨਹੀਂ ਆਉਂਦਾ, ਬੈਕੁੰਠ ਧਾਮ 'ਚ ਗਿਆ ਹੋਇਆ ਵਾਪਸ ਆ ਜਾਂਦਾ। ਉਹ ਪੁੰਨ ਮੁੱਕ ਜਾਂਦਾ, ਮੁੱਕਣ 'ਤੇ ਫੇਰ ਮੁੜ ਕੇ ਇੱਥੇ ਆਉਣਾ ਪੈਂਦਾ। ਜਿਹੜੀ ਸੱਚੀ ਦਰਗਾਹ ਹੈ ਗੁਰੂਆਂ ਦੀ, ਉੱਥੇ ਗਿਆ ਹੋਇਆ ਫੇਰ ਨਹੀਂ ਆਇਆ ਕਰਦਾ, ਉਹ ਭੇਜਦੇ ਨੇ। ਐਂ ਨਹੀਂ ਆਉਂਦਾ ਵੀ ਕਰਮਾਂ ਦਾ ਬੰਨਿਆ ਆਉਂਦਾ, ਉਹਨੂੰ ਭੇਜਿਆ ਜਾਂਦਾ।